ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਦੋਸਤੋ, ਮੈਂ ਹਾਂ ਪਾਰਸ ਨਾਗਪਾਲ ਅਤੇ ਅੱਜ ਸਾਡੇ ਨਾਲ ਟੈਲੀਫੋਨ ਲਾਈਨ 'ਤੇ ਹਰਦੀਪ ਨਰਿੰਦਰ ਸਿੰਘ ਨਾਰੰਗ ਜੀ ਮੌਜੂਦ ਨੇ, ਜਿਨ੍ਹਾਂ ਦੇ ਛੋਟੇ ਵੀਰ ਗਗਨਦੀਪ ਸਿੰਘ ਨਾਰੰਗ ਦੀ ਪਿਛਲੇ ਦਿਨੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਸੋ ਹਰਦੀਪ ਜੀ, ਸਾਨੂੰ ਥੋੜ੍ਹਾ ਜਿਹਾ ਦੱਸੋ ਕਿ ਇਹ ਜੋ ਤੁਹਾਡੇ ਪਰਿਵਾਰ ਦੇ ਨਾਲ ਹਾਦਸਾ ਵਾਪਰਿਆ, ਤੁਸੀਂ ਪਹਿਲਾਂ ਦੱਸਿਆ ਸੀ ਕਿ ਤੁਹਾਡੇ ਮਾਤਾ ਜੀ ਵੀ ਕਾਫੀ ਬਿਮਾਰ ਸੀਗੇ, ਹੌਸਪੀਟਲ ਦੇ ਵਿੱਚ ਦਾਖਲ ਸੀਗੇ, ਹੁਣ ਉਹਨਾਂ ਦੀ ਤਬੀਅਤ ਕਿਸ ਤਰ੍ਹਾਂ ਹੈ?
ਜਦੋਂ ਦੀ ਇਹ ਟ੍ਰੈਜਡੀ ਹੋਈ ਹੈ, ਮੇਰੇ ਬ੍ਰਦਰ ਦੀ ਡੈਥ ਹੋਈ ਸੀ ਰੋਡ 'ਤੇ 5 ਸਪਟੈਂਬਰ ਨੂੰ, ਅਤੇ ਇਹ ਟ੍ਰੈਜਡੀ ਹੋਣ ਦੇ ਬਾਅਦ ਮੇਰੀ ਮੋਮ ਦੀ ਕੰਡੀਸ਼ਨ ਖਰਾਬ ਹੋ ਗਈ ਸੀ। ਉਹਨਾਂ ਨੂੰ ਪਹਿਲੇ ਤੋਂ ਹੀ ਪੈਰਲਿਸਿਸ ਦੀ ਬਿਮਾਰੀ ਸੀਗੀ, ਲੇਕਿਨ ਉਹ ਸਟ੍ਰੋਕ ਆ ਗਿਆ ਸੀ ਅਤੇ ਹੋਰ ਵੀ ਉਹਨਾਂ ਦੀ ਕੰਡੀਸ਼ਨ ਵਰਸ ਹੋ ਗਈ ਸੀ। ਬਟ ਐਟ ਦ ਮੋਮੈਂਟ ਉਹ ਘਰ ਹੈਗੇ, ਬਟ ਉਹਨਾਂ ਦੀ ਕੰਡੀਸ਼ਨ ਹਾਲੇ ਵੀ ਬੜੀ ਡਿਟੋਰੀਏਟ ਹੋ ਰਹੀ ਹੈ। ਉਹ ਸਾਨੂੰ ਤਾਂ ਦਿਖਾਉਂਦੇ ਕਿ ਉਹ ਸਟਰੋਂਗ ਆ, ਬਟ ਅੰਦਰੋਂ ਹੀ ਅੰਦਰੋਂ ਉਹਨਾਂ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਹੈ। ਔਰ ਹੁਣ ਉਹਨਾਂ ਨੂੰ ਸੁਣਾਈ ਵੀ ਕੰਮ ਦੇਣ ਲੱਗ ਗਿਆ ਅਤੇ ਦਿਖਾਈ ਵੀ ਕੰਮ ਦੇਣ ਲੱਗ ਗਿਆ
ਜੀ। ਅਤੇ ਜਿਸ ਤਰ੍ਹਾਂ ਕਿ ਤੁਸੀਂ ਸਾਨੂੰ ਪਹਿਲਾਂ ਦੱਸਿਆ ਸੀ ਕਿ ਤੁਸੀਂ ਉਹਨਾਂ ਦੀਆਂ ਅਸਥੀਆਂ ਜਿਹੜੀਆਂ ਇੰਡੀਆ ਲੈ ਕੇ ਜਾਣਾ ਚਾਹੁੰਦੇ ਹੋ, ਕੀ ਤੁਹਾਨੂੰ ਉਸ ਦੇ ਲਈ ਕੋਈ ਕਿਸੇ ਤਰ੍ਹਾਂ ਦੀ ਆਰਗੇਨਾਈਜੇਸ਼ਨ ਵੱਲੋਂ ਮਦਦ ਮਿਲੀ ਹੈ?
ਐਕਚੁਲੀ ਅਸੀਂ ਟਰਾਈ ਕੀਤਾ ਸੀ ਪਹਿਲਾਂ ਕਿ TNC ਦੇ ਥਰੂ ਅਸੀਂ ਲੈ ਜਾਈਏ ਇੰਡੀਆ ਉਹਨਾਂ ਨੂੰ, ਅਤੇ ਨਾਲ ਅਸੀਂ ਆਪਣੇ ਮੈਂ ਆਪਣੇ ਜੋਬ 'ਤੇ ਵੀ ਗੱਲ ਕੀਤੀ ਸੀ ਕਿ ਤਾਂ ਕਿ ਮੈਨੂੰ ਥੋੜ੍ਹੀ ਛੁੱਟੀ ਮਿਲ ਜਾਏ, ਲੇਕਿਨ ਜੋਬ ਵਾਲੇ ਨੇ ਇਹ ਗੱਲ ਕਹੀ ਸੀ ਕਿ ਤੁਸੀਂ 3 ਮਹੀਨੇ ਤੋਂ ਜ਼ਿਆਦਾ ਅਗਰ ਛੁੱਟੀ ਲਓਗੇ ਤੁਹਾਨੂੰ ਜੋਬ ਰਿਜ਼ਾਈਨ ਕਰਨਾ ਪੈਣਾ। ਤੋ ਜਿਸ ਤਰ੍ਹਾਂ ਨਾਲ ਹਾਲਾਤ ਹੈਗੇ, ਤਾਂ 3 ਮਹੀਨੇ ਮੈਨੂੰ ਨਹੀਂ ਲੱਗਦਾ ਕਿ ਮੈਂ ਵਾਪਸ ਆ ਪਾਵਾਂਗਾ। ਜਾਣਾ ਤਾਂ ਸੌਖਾ, ਬਟ ਆਉਣਾ ਬੜਾ ਔਖਾ ਹੈ, ਸਪੈਸ਼ਲੀ ਜੋ ਕੈਬ ਚੱਲ ਰਹੀ ਆਸਟ੍ਰੇਲੀਅਨ ਗੌਰਮੈਂਟ ਨੇ ਪਾਈ ਹੈ ਇੰਟਰਨੈਸ਼ਨਲ ਟਰੈਵਲ ਵਾਸਤੇ। ਨਾਲ ਦੂਜੀ ਗੱਲ ਇਹ ਵੀ ਹੈਗੀ ਕਿ ਪੇਰੈਂਟਸ ਹੁਣ ਉਹਦੀ ਐਸ਼ਿਜ਼ ਮੈਂ ਇੰਡੀਆ ਲੈ ਜਾਣ ਵਾਸਤੇ ਮੇਰੇ ਕੋਲ ਉਹਨੇ ਫੰਡ ਜਮ੍ਹਾਂ ਨਹੀਂ ਸੀਗੇ। ਹੁਣ ਮੈਂ ਜਿੰਨੇ ਫੰਡ ਜਮ੍ਹਾਂ ਕੀਤੇ ਉਹਦੇ ਨਾਲ ਉਹਦਾ ਲੋਨ ਤਾਂ ਮੈਂ ਰੀਪੇ ਕਰਤਾ, ਬਟ ਡੈਫੀਨੇਟਲੀ ਉਹਦੀ ਐਸ਼ਿਜ਼ ਲੈ ਜਾਣ ਵਾਸਤੇ ਮੇਰੇ ਕੋਲ ਫੰਡ ਨਹੀਂ ਸੀਗੇ। ਅਤੇ TAC ਦੇ ਇੰਸ਼ੋਰੈਂਸ, TAC ਦੇ ਆਪਣਾ ਕੀ ਕਹਿੰਦੇ ਉਹਦੇ ਫਿਊਨਰਲ ਕਵਰ ਵਿੱਚ ਇਹ ਨਹੀਂ ਕਵਰ ਕਰਦੇ ਕਿ ਯੂ ਕੈਨ ਟੇਕ ਦ ਐਸ਼ਿਜ਼ ਬੈਕ ਟੂ ਇੰਡੀਆ, ਬਿਕੋਜ਼ ਉਹਨਾਂ ਦੇ ਹਿਸਾਬ ਨਾਲ ਫਿਊਨਰਲ ਕਵਰ ਇਜ਼ ਓਨਲੀ ਫੋਰ ਫਿਊਨਰਲ। ਫਿਊਨਰਲ ਮੀਨਸ ਕ੍ਰੀਮੇਸ਼ਨ ਐਂਡ ਦੈਟਸ ਇਟ। ਉਸ ਤੋਂ ਅੱਗੇ ਦੇ ਡੋਂਟ ਹੈਲਪ ਵਿਦ ਐਨੀਥਿੰਗ ਐਲਸ। ਉਹਨਾਂ ਨੇ ਬਸ ਭਲੇ ਤੁਸੀਂ 16,200 ਦੀ ਉਹਨਾਂ ਦੀ ਲਿਮਿਟ ਹੈਗੀ ਜੋ ਮੈਨੂੰ ਦਿੱਤੀ ਸੀਗੀ, ਉਹਦੇ ਅੰਦਰ ਭਲੇ ਤੁਸੀਂ 2,000 ਖਰਚ ਕਰੋ, 10,000 ਖਰਚ ਕਰੋ, ਬਟ ਖਾਲੀ ਫਿਊਨਰਲ ਤੱਕ ਹੀ ਹੈਗਾ। ਮਤਲਬ ਮੇਰੇ ਹਿਸਾਬ ਨਾਲ ਮੈਨੂੰ ਇਹ ਬੜਾ ਅਨਫੇਅਰ ਲੱਗ ਰਿਹਾ ਸੀ, ਕਿਉਂਕਿ ਇਹ ਅਨਫੇਅਰ ਇਸ ਕਰਕੇ ਲੱਗ ਰਿਹਾ ਸੀ ਬਿਕੋਜ਼ ਸਾਡੇ ਕਲਚਰ ਵਿੱਚ ਫਿਊਨਰਲ ਕੋਸਟ ਵਿੱਚ ਸਾਰਾ ਕੁਛ ਕਵਰ ਹੋਣਾ ਚਾਹੀਦਾ ਸੀ। ਜਿੱਦਾਂ ਗੁਰਦੁਆਰੇ ਪਾਠ ਵੀ ਰੱਖਾ ਹੈ, ਉਹ ਵੀ ਕਵਰ ਹੋਣਾ ਚਾਹੀਦਾ, ਉਹ ਵੀ ਇੱਕ ਪਾਠ ਹੈਗਾ ਫਿਊਨਰਲ ਦਾ, ਤੇ ਨਾਲ ਉਹਦੀ ਐਸ਼ਿਜ਼ ਨੂੰ ਉਹਦੀ ਜਗ੍ਹਾ ਤੇ ਲੈ ਜਾਣਾ, ਉਹ ਵੀ ਇੱਕ ਪਾਠ ਹੈਗਾ ਸਾਡੇ ਫਿਊਨਰਲ ਦਾ। ਅਸੀਂ ਕਹਿੰਦੇ ਆਸਟ੍ਰੇਲੀਆ ਮਲਟੀਕਲਚਰਲ ਕੰਟਰੀ ਆ, ਬਟ ਸਾਡੇ ਕਲਚਰ ਨੂੰ ਤਾਂ ਇਹ ਲੋਕ ਕੋਈ ਵੈਲਿਊ ਨਹੀਂ ਦੇ ਰਹੇ, ਇਹਨਾਂ ਦੇ ਲੋਅ ਦੇ ਅੰਦਰ ਸਾਡੇ ਕਲਚਰ ਵਾਸਤੇ ਕੁਛ ਹੈਗਾ ਨਹੀਂ। ਦਿਸ ਇਜ਼ ਵਾਟ ਆਈ ਐਮ ਟ੍ਰਾਇੰਗ ਟੂ ਅੰਡਰਸਟੈਂਡ, ਕਿ ਤੁਸੀਂ ਮਲਟੀਕਲਚਰਲ ਬੋਲ ਕੇ ਵੀ ਤੁਸੀਂ ਦੂਜੇ ਕਲਚਰਲ ਨੂੰ ਇਨਕਰੇਜ ਕਿਉਂ ਨਹੀਂ ਕਰ ਰਹੇ, ਕਿਉਂ ਨਹੀਂ ਤੁਸੀਂ ਹੈਲਪ ਕਰ ਰਹੇ ਹੋ। ਜਿੱਦਾਂ ਹੁਣ ਅਗਰ ਉਹਦੇ ਪੇਰੈਂਟਸ ਕੋਵਿਡ ਕਰਕੇ ਨਹੀਂ ਆ ਪਾਏ ਇੱਥੇ ਬਿਕੋਜ਼ ਉਸ ਓਲਡ ਪੇਰੈਂਟਸ ਹੈ, ਸਿੱਖ ਹੈ, ਤੇ ਉਹਨਾਂ ਨੂੰ ਟਰੈਵਲ ਕਰਨਾ ਬੜਾ ਔਖਾ ਤੇ ਨਾਲ ਫਲਾਈਟਾਂ ਵੀ ਨਹੀਂ ਸੀਗੀ। ਤੋ ਹੁਣ ਕੁਛ ਨਾ ਕੁਛ ਤੋਂ ਲਿਵੇਜ ਰੱਖਣਾ ਚਾਹੀਦਾ ਸੀ। TAC ਨੇ ਸੋਚਣਾ ਚਾਹੀਦਾ ਕਿ ਐਟਲੀਸਟ ਕੁਛ ਹੈਲਪ ਕਹੀਂ ਨਾ ਕਹੀਂ ਤੋਂ ਮਿਲੇ, ਤਾਂ ਕਿ ਕੋਈ ਲਾਈਕ ਆਈ ਅੰਡਰਸਟੈਂਡ ਦੇਰ ਆਰ ਰੂਲਸ ਵਿਚ ਇਜ਼ ਵੈਰੀ ਫੇਅਰ, ਬਟ ਐਟ ਦ ਐਂਡ ਆਫ ਦ ਡੇ ਉਹ ਰੂਲਸ ਨੂੰ ਥੋੜ੍ਹਾ ਬਹੁਤ ਟਵਿਸਟ ਕੀਤਾ ਜਾ ਸਕਦਾ ਬਿਕੋਜ਼ ਆਫ ਕੋਵਿਡ। ਕਿੰਨੇ ਸਾਰੇ ਰੂਲਸ ਹਾਲੇ ਚੇਂਜ ਹੋਏ, ਬਟ ਜਸਟ ਦੀਸ ਥਿੰਗਸ, ਦੀਸ ਆਰ ਆਈ ਥਿੰਕ ਇਟਸ ਅ ਡੈਥ ਆਫ ਅ ਚਾਈਲਡ ਐਂਡ ਅ ਪੇਰੈਂਟ ਕੁਡ ਨਾਟ ਈਵਨ ਸੀ ਅ ਚਾਈਲਡ ਲਾਸਟ ਟਾਈਮ। ਸੋ ਇਟ ਇਜ਼ ਵੈਰੀ ਸੈਡ ਟੂ ਸੀ ਕਿ TAC ਇਜ਼ ਨਾਟ ਹੈਲਪਿੰਗ ਐਟ ਆਲ, ਔਰ ਨਾਟ ਈਵਨ ਲਾਈਕ ਯੂ ਨੋ ਗਾਈਡਿੰਗ ਥਰੂ ਦ ਰੂਲਸ ਵਿਚ ਕੈਨ ਹੈਲਪ ਅਸ ਐਟ ਲੀਸਟ ਰੀਪੈਟਰੀਏਟ ਹਿਸ ਐਸ਼ਸ। ਇੱਦਾਂ ਲੱਗਦਾ ਕਿ ਸਾਨੂੰ ਖਾਲੀ ਇਗਨੋਰ ਹੀ ਕਰਦੇ, ਖਾਲੀ ਉਹ ਬੋਲਣ ਲਈ ਕਹਿ ਦਿੰਦੇ ਕਿ ਅਸੀਂ ਮਲਟੀਕਲਚਰਲ ਕੰਟਰੀ ਹੈ, ਬਟ ਜਦੋਂ ਇਸ ਤਰ੍ਹਾਂ ਦੀ ਗੱਲਾਂ ਹੁੰਦੀ ਤਦੋਂ ਸਾਨੂੰ ਪਤਾ ਲੱਗਦਾ ਕਿ ਇੱਥੇ ਕੋਈ ਇੱਥੇ ਸਾਨੂੰ ਕਮੈਂਟਸ ਮਿਲਦੇ। ਜਿੱਦਾਂ ਮੈਂ ਹੁਣ ਫੇਸਬੁੱਕ ਤੇ ਮੈਂ ਪਟੀਸ਼ਨ ਵੀ ਚਾਲੂ ਕੀਤਾ ਸੀ TAC ਦੇ ਅਗੇਂਸਟ ਕਿ ਇਹਨਾਂ ਨੂੰ ਰੂਲਸ ਥੋੜੇ ਚੇਂਜ ਕਰਨੇ ਚਾਹੀਦੇ, ਥੋੜੇ ਲਾਈਕ ਸਾਰੇ ਕਲਚਰ ਨੂੰ ਰਿਸਪੈਕਟ ਕਰਨਾ ਚਾਹੀਦਾ ਤੇ ਸਾਰਿਆਂ ਨੂੰ ਇਨਵੋਲਵ ਕਰਨਾ ਚਾਹੀਦਾ ਆਪਣੇ ਰੂਲਸ ਦੇ ਅੰਦਰ। ਤੇ ਕਾਫੀ ਲੋਕਾਂ ਨੇ ਇਹ ਵੀ ਕਿਹਾ, ਯੂ ਆਰ ਅ ਬਲੱਡੀ ਇੰਡੀਅਨ, ਗੋ ਬੈਕ ਟੂ ਇੰਡੀਆ, ਵਾਈ ਆਰ ਯੂ ਹੇਅਰ ਇਫ ਯੂ ਡੋਂਟ ਵਾਂਟ ਟੂ ਲਿਵ ਇਨ, ਇਫ ਯੂ ਡੋਂਟ ਵਾਂਟ ਟੂ ਫੋਲੋ ਆਰ ਕਲਚਰ।
ਜੀ,
ਅਸੀਂ ਇੱਥੇ ਆਏ ਨੇ, ਅਸੀਂ ਇੱਥੇ ਆਏ ਇਸ ਕਰਕੇ ਬਿਕੋਜ਼ ਇੱਥੇ ਮਲਟੀਕਲਚਰਲ ਸੋਸਾਇਟੀ ਆ, ਇੱਥੇ ਦੇ ਰੇਸਿਜ਼ਮ ਨਾ ਦੇ ਬਰਾਬਰ ਹੈਗਾ,
ਜੀ
ਹੈਗਾ ਬਟ ਨਾ ਦੇ ਬਰਾਬਰ ਹੈਗਾ, ਇਟਸ ਨਾਟ ਲਾਈਕ ਅਦਰ ਕੰਟਰੀਜ਼ ਵੇਅਰ ਦਾ ਰੇਸਿਜ਼ਮ ਇਜ਼ ਮੋਰ ਦੈਨ ਹੇਅਰ, ਬਟ ਸਾਨੂੰ ਜਿੱਦਾਂ ਰਿਸਪੈਕਟ ਇੱਥੇ ਮਿਲਦੀ ਹੈ ਉਹ ਕਿੱਥੇ ਨਹੀਂ ਮਿਲੇਗੀ, ਇਸ ਕਰਕੇ ਅਸੀਂ ਇੱਥੇ ਆਉਂਦੇ ਆਪਣਾ ਘਰ ਬਾਰ ਛੱਡ ਕੇ, ਤਾਂ ਅਸੀਂ ਆਉਂਦੇ ਤੇ ਅਸੀਂ ਸਮਝਦੇ ਕਿ ਗੌਰਮੈਂਟ ਸਾਨੂੰ ਅਪਣਾਏਗੀ, ਸਾਡੇ ਕਿੰਨੇ ਵੀਰ ਤੇ ਬ੍ਰਦਰਸ ਹੈਗੇ ਜੋ ਗੌਰਮੈਂਟ ਦੇ ਅੰਦਰ ਕੰਮ ਕਰਦੇ ਨੇ, ਉਹਨਾਂ ਦੇ ਨਾਲ ਕੰਮ ਕਰਦੇ, ਸੋ ਦਿਸ ਇਜ਼ ਵਾਟ ਇਟ ਵੀ ਵਾਂਟ, ਸੋ ਮੈਨੂੰ ਲੱਗਦਾ ਕਿ ਵੀ ਸ਼ੁੱਡ ਐਟਲੀਸਟ ਗੈਟ ਟੂਗੈਦਰ ਐਂਡ ਚੇਂਜ ਦ ਲਾਸ ਟੂਗੈਦਰ, ਥੋੜੇ ਬਹੁਤ ਰੂਲਸ ਵਗੈਰਾ ਚੇਂਜ ਕਰਨੇ ਜ਼ਰੂਰੀ ਹੈ, ਬਿਕੋਜ਼ ਅਗਰ ਚੇਂਜ ਨਹੀਂ ਹੋਣਗੇ, ਚਲੋ ਮੈਨੂੰ ਤਾਂ ਕੁਛ ਨਹੀਂ ਬੈਨੀਫਿਟ ਮਿਲਣਾ ਕਿਉਂਕਿ ਐਟ ਦ ਐਂਡ ਆਫ ਦ ਡੇ ਜੋ ਵੀ ਰੂਲਸ ਚੇਂਜ ਹੋਣਗੇ ਉਹ ਅੱਗੇ ਦੇ ਵਾਸਤੇ ਚੇਂਜ ਹੋਣਗੇ, ਹੋਰ ਪਿੱਛੇ ਤੋਂ ਜੋ ਹੋ ਗਿਆ ਉਹ ਹੋ ਗਿਆ, ਬਟ ਮੈਨੂੰ ਲੱਗਦਾ ਕਿ ਇਹ ਵਰਤ ਆ ਕਿ ਅਸੀਂ ਥੋੜਾ ਜਿਹਾ ਲੜੇ, ਅਸੀਂ ਆਪਣਾ ਸਟੈਂਡ ਲਈਏ, ਕਮ ਸੇ ਕਮ ਆਸਟ੍ਰੇਲੀਆ ਵਿੱਚ ਲਾਈਕ 3% ਪਾਪੂਲੇਸ਼ਨ ਹੈ ਇੰਡੀਅਨ ਦੀ ਐਟਲੀਸਟ ਅਕੋਰਡਿੰਗ ਟੂ ਵਟ ਆਈ ਨੋ, ਸੋ 3% ਅੱਗੇ ਵਿਆਹ ਕਰਕੇ ਫੈਮਿਲੀਜ਼ ਲਾ ਕੇ ਉਹਨੂੰ 10% ਤੱਕ ਪਹੁੰਚਾ ਦੇਣਾ ਵਿਦ ਇਨ ਨੈਕਸਟ 10 ਈਅਰਸ, ਦੈਨ ਵਾਈ ਵਾਈ ਵਿਲ ਵੀ ਨੋਟ ਬੀ ਅ ਪਾਰਟ ਆਫ ਦਿਸ ਕਲਚਰ, ਆਈ ਜਸਟ ਵਾਂਟ ਟੂ ਅੰਡਰਸਟੈਂਡ ਦੈਟ, ਫਿਊਚਰ ਵਿੱਚ ਅਗਰ ਕਿੱਦਾਂ ਕਿਸੇ ਨਾਲ ਇੱਦਾਂ ਦਾ ਹਾਸਾ ਹੋਏ ਤਾਂ ਆਈ ਥਿੰਕ ਦੇ ਸ਼ੁੱਡ ਗੈਟ ਦੈਟ ਕਾਇੰਡ ਆਫ ਬੈਨੀਫਿਟ, ਕਿਉਂਕਿ ਗਲਤੀ ਤਾਂ ਸੀਗੀ ਨਹੀਂ ਉਹਦੀ, ਚਲੋ ਮੇਰਾ ਬ੍ਰਦਰ ਤਾਂ ਠੀਕ ਹੈ, ਮੈਂ ਉਹਦਾ ਬ੍ਰਦਰ ਇੱਥੇ ਹੈਗਾ, ਆਈ ਟੁੱਕ ਕੇਅਰ ਆਫ ਐਵਰੀਥਿੰਗ, ਆਈ ਟੁੱਕ ਕੇਅਰ ਆਫ ਫਿਊਨਰਲ, ਆਈ ਟੁੱਕ ਕੇਅਰ ਆਫ ਐਵਰੀਥਿੰਗ, ਬਟ ਉਹ ਦੂਜਾ ਮੁੰਡਾ ਉਹ ਵੀ ਆਪਣਾ ਪੰਜਾਬੀ ਭਰਾ ਸੀਗਾ,
ਓਕੇ ਜੀ,
ਉਹਦੀ ਤਾਂ ਅਸਤੀਆਂ ਵੀ ਨਹੀਂ, ਮੈਨੂੰ ਪਤਾ ਨਹੀਂ ਉਹਦਾ ਕੀ ਹੋਇਆ ਹੋਣਾ, ਉੱਥੇ ਤਾਂ ਕੋਈ ਫੈਮਿਲੀ ਵੀ ਨਹੀਂ ਸੀਗੀ, ਇੱਥੇ ਉਹਨੂੰ ਵੀ ਟੀਐਸ ਨੇ ਇੱਦਾਂ ਹੀ ਪਰੇਸ਼ਾਨ ਕੀਤਾ ਹੋਣਾ ਜਿੱਦਾਂ ਸਾਨੂੰ ਕਰ ਰਹੇ ਨੇ, ਉਹਨਾਂ ਤੋਂ ਰਿਪੈਟਰੀਏਟ ਵੀ ਨਹੀਂ ਹੋਇਆ ਹੋਣਾ, ਕੀ ਹੋਇਆ ਹੋਣਾ, ਸਾਨੂੰ ਤਾਂ ਕੋਈ ਇਨਫੋਰਮੇਸ਼ਨ ਦਿੰਦੇ ਨਹੀਂ ਪੁਲਿਸ, ਬਿਕੋਜ਼ ਪ੍ਰਾਈਵੇਸੀ ਰੂਲਸ ਮਿਸ ਅੰਡਰਸਟੈਂਡ ਅਗੇਨ, ਬਟ ਗੱਲ ਇਹ ਹੀ ਹੈ ਹੁਣ ਅਗਰ ਕੋਈ ਸਟੂਡੈਂਟ ਆਉਂਦਾ ਉਹਦਾ ਕੋਈ ਫੈਮਿਲੀ ਨਹੀਂ ਹੁੰਦੀ ਕੁਛ ਨਹੀਂ ਹੁੰਦਾ, ਫਿਰ ਬੰਦਾ ਕਿੱਥੇ ਜਾਏਗਾ, ਪੇਰੈਂਟਸ ਨੂੰ ਕੌਣ ਸੰਭਾਲੇ, ਹੁਣ ਇਹ ਟਾਈਮ ਤੇ ਉਹਨਾਂ ਦੇ ਉੱਥੇ ਵੀ ਉਨਾ ਹੀ ਔਖਾ ਹੋ ਰਿਹਾ ਹੋਣਾ ਜਿੰਨਾ ਸਾਡੇ ਉੱਥੇ ਹੋਵੇ
ਜੀ। ਤੇ ਭਾਰਤੀ ਭਾਈਚਾਰੇ ਵਿੱਚੋਂ ਕਿਸੇ ਹੋਰ ਆਰਗੇਨਾਈਜੇਸ਼ਨ ਨੇ ਵੀ ਤੁਹਾਡੀ ਮਦਦ ਕੀਤੀ ਹੈ?
ਸਾਰਿਆਂ ਨੇ ਹਮਦਰਦੀ ਦਿੱਤੀ ਹੈ, ਬਟ ਜਿੰਨਾ ਵੀ ਕੀਤਾ ਲੋਕਾਂ ਨੇ, ਆਈ ਐਮ ਵੈਰੀ ਹੈਪੀ ਐਂਡ ਆਈ ਐਮ ਵੈਰੀ ਅਪਰੀਸ਼ੀਏਟਿਵ, ਪੰਜਾਬੀ ਕਮਿਊਨਿਟੀ ਨੇ ਮੈਨੂੰ ਬਥੇਰੇ ਫੋਨ ਕੀਤੇ, ਬਥੇਰੇ ਲੋਕਾਂ ਨੇ ਮੈਨੂੰ ਅਪਰੋਚ ਕੀਤਾ, ਮੈਂ ਸਾਰਿਆਂ ਦਾ ਸ਼ੁਕਰ ਮਨਾਉਂਦਾ ਕਿ ਐਟਲੀਸਟ ਸਾਰਿਆਂ ਨੇ ਮੈਨੂੰ, ਦੇਖੋ ਇਮੋਸ਼ਨਲ ਸਪੋਰਟ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ, ਫਾਈਨੈਂਸ ਤੋਂ ਆਪਾਂ ਕਰ ਲਾਂਗੇ ਕਿੱਥੇ ਨਾ ਕਿੱਥੇ ਕਰਕੇ, ਔਖੇ ਸੌਖੇ ਹੋ ਕੇ ਕੁਛ ਨਾ ਕੁਛ ਕਰ ਸਕਦੇ, ਬਟ ਇਮੋਸ਼ਨਲ ਸਪੋਰਟ ਵੀ ਬਹੁਤ ਜ਼ਰੂਰੀ ਹੈ, ਔਰ ਕਮਿਊਨਿਟੀ ਹੈ ਸਟੈਂਡ ਅਰਾਊਂਡ ਮੀ, ਬਸ ਇਹ ਪਟੀਸ਼ਨ ਵਾਸਤੇ ਵੀ ਅਸੀਂ ਆਪਣੀ ਵੋਇਸ ਰੇਸ ਕਰੇ, ਤਾਂ ਕਿ ਫਿਰ ਸਾਨੂੰ ਅੱਗੇ ਜਾ ਕੇ ਇੱਦਾਂ ਦੀ ਕੋਈ ਪ੍ਰੋਬਲਮ ਕਿਸੇ ਹੋਰ ਨੂੰ ਨਾ ਫੇਸ ਕਰਨੀ ਪਏ, ਬਸ ਮੇਰਾ ਇਹੀ ਇੱਕ ਮੰਨਣਾ ਹੈ, ਇਸ ਕਰਕੇ ਮੈਂ ਇਹ ਸ਼ੁਰੂ ਕੀਤਾ, ਕਿਉਂਕਿ ਮੈਂ ਚਾਹੁੰਦਾ ਕਿ ਐਵਰੀ ਵਨ ਸ਼ੁੱਡ ਬੀ ਟ੍ਰੀਟਡ ਫੇਅਰਲੀ ਐਂਡ ਰੀਜ਼ਨੇਬਲੀ ਇਨ ਦਿਸ ਕੰਟਰੀ, ਬਿਕੋਜ਼ ਦਿਸ ਕੰਟਰੀ ਇਜ਼ ਆਵਰ ਹੋਮ
ਜੀ,
ਦੈਟ ਇਜ਼ ਵਾਈ ਵੀ ਆਰ ਹੇਅਰ
ਜੀ। ਬਹੁਤ ਬਹੁਤ ਸ਼ੁਕਰੀਆ ਹਰਦੀਪ ਜੀ ਸਾਡੇ ਨਾਲ ਇਹ ਜਾਣਕਾਰੀ ਸਾਂਝੀ ਕਰਨ ਦੇ ਲਈ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।